ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੀ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਬੂਡਤੀ ਅਧਿਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਾਸ਼ੁ ਨਾਹੇ ਤੀਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੀ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੀ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦਾ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਜ ਭਰਮ ਕਰਮ ਬਿਦਨ ਖੇਦਾ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਕਿਰਪਾ ਨਿਧਾਨ ਦਇਆ ਦੇ ਸਾਗਰ ਰਹਿਮਤਾਂ ਦੇ ਘਰ ਜੁਗਹ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਵੱਡੇ ਭਾਗ ਹਨ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਮਨੁੱਖਾ ਜਨਮ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਅੰਮ੍ਰਿਤਮਈ ਗੁਰਬਾਣੀ ਕੀਰਤਨ ਆਪ ਜੀ ਨੇ ਸ਼੍ਰਵਨ ਕੀਤੇ ਹਨ। ਅੱਜ ਦੇ ਜੋ ਪਾਵਨ ਉਪਦੇਸ਼ ਸਵਰੂਪ ਹੁਕਮ ਸਤਿਗੁਰਾਂ ਨੇ ਮਨੁੱਖਤਾ ਦੀ ਕਲਿਆਣ ਦੇ ਵਾਸਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹਨ ਅਤੇ ਇਸ ਦੀ ਵਿਚਾਰ ਦਾ ਸਮਾਂ ਹੈ। ਆਓ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਅੱਜ ਦਾ ਪਾਵਨ ਉਪਦੇਸ਼ ਭਗਤ ਸਾਹਿਬਾਨ ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 692 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਉਪਦੇਸ਼ ਦੇ ਦੁਆਰਾ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਜੋ ਕਲਯੁੱਗ ਦਾ ਮੇਨ ਮੁੱਖ ਉਦੇਸ਼ ਹੈ ਮਨੁੱਖ ਦਾ, ਜੋ ਕਲਯੁੱਗ ਦਾ ਧਰਮ ਹੈ, ਜੋ ਮਨੁੱਖਾ ਜੀਵਨ ਦੀ ਸਫਲਤਾ ਦਾ ਸਾਧਨ ਹੈ, ਪਰਮੇਸ਼ੁਰ ਦਾ ਸਿਮਰਨ, ਪਰਮੇਸ਼ੁਰ ਦੀ ਯਾਦ, ਪਰਮੇਸ਼ੁਰ ਦਾ ਚੇਤਾ। ਭਗਤ ਸਾਹਿਬਾਨ ਨੇ ਸ਼ਬਦ ਵਰਤੇ ਹਨ ਰਾਮ ਸਿਮਰ, ਰਾਮ ਤੋਂ ਭਾਵ ਜੋ ਰਮਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਇੱਕ ਅੰਕਾਰ ਇੱਕ ਓਂਕਾਰ ਪਰਮੇਸ਼ੁਰ ਸਵਰੂਪ ਨਿਰੰਕਾਰ ਜੋ ਹਰ ਪਾਸੇ ਪਸਰਿਆ ਹੋਇਆ ਹੈ। ਪਾਤਸ਼ਾਹ ਜੀ ਦੀ ਬਾਣੀ ਦਾ ਫੁਰਮਾਨ ਹੈ ਸਤਿਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦ੍ਰਿੜੇ ਕਲ ਕੇਵਲ ਨਾਮ ਆਧਾਰ। ਕਲਯੁੱਗ ਦਾ ਜੋ ਸਮਾਂ ਹੈ ਕੇਵਲ ਸਿਮਰਨ ਦਾ ਸਮਾਂ ਹੈ, ਜਪਣ ਦਾ ਵੇਲਾ ਹੈ, ਧਿਆਉਣ ਦਾ ਵੇਲਾ ਹੈ, ਚੇਤਾ ਰੱਖਣ ਦਾ ਵੇਲਾ ਹੈ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ, ਸਤਿਗੁਰ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਮੇ ਹੋਏ ਰਾਮ ਨੂੰ ਸੌਂਦਿਆਂ ਬਹਿੰਦਿਆਂ ਉੱਠਦਿਆਂ ਕੰਮ ਕਾਰ ਕਰਦਿਆਂ ਹਰ ਵੇਲੇ ਸਵਾਸ ਸਵਾਸ ਹਰ ਨਾਮ ਜਪ। ਸਤਿਗੁਰ ਕਹਿੰਦੇ ਇਸ ਜੋ ਮਨੁੱਖਾ ਦੇਹੀ ਦੇ ਦੁਆਰਾ ਹਰ ਇੱਕ ਸਵਾਸ ਦੇ ਨਾਲ ਉਸ ਪਰਮੇਸ਼ੁਰ ਦਾ ਚੇਤਾ ਆਉਣਾ ਚਾਹੀਦਾ ਹੈ। ਹਰ ਸਵਾਸ ਮਨੁੱਖ ਦਾ ਜੋ ਹੈ ਉਹ ਪਰਮਾਤਮਾ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ। ਇਹ ਮਨੁੱਖਾ ਜੀਵਨ ਦਾ ਮਨੋਰਥ ਹੈ, ਇਹ ਮਨੁੱਖਾ ਜੀਵਨ ਦਾ ਅਸਲ ਫਲ ਹੈ ਕਿ ਪਰਮੇਸ਼ੁਰ ਨੂੰ ਚੇਤਾ ਰੱਖੇ, ਪਰਮੇਸ਼ੁਰ ਨੂੰ ਯਾਦ ਰੱਖੇ। ਸ਼ਬਦ ਰਾਮ ਵਰਤਿਆ ਹੈ। ਬਹੁਤ ਵਾਰੀ ਮਨੁੱਖ ਭੁਲੇਖਾ ਖਾ ਜਾਂਦੇ ਹਨ ਜਾਂ ਕੁਛ ਮਨੁੱਖ ਇਹ ਵੀ ਗੱਲ ਕਹਿੰਦੇ ਹਨ ਕਿ ਰਾਮ ਜੋ ਦਸ਼ਰਥ ਦੇ ਪੁੱਤਰ ਹੋਏ ਹਨ ਸ਼ਾਇਦ ਇਹ ਉਹਨਾਂ ਦਾ ਨਾਮ ਹੈ। 3200 ਤੋਂ ਵੱਧ ਰਾਮ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਇਆ ਹੈ, ਪਰ ਹਰ ਵਾਰ ਪਰਮੇਸ਼ੁਰ ਦਾ ਵਾਚਕ ਹੈ, ਪਰਮੇਸ਼ੁਰ ਨਿਰੰਕਾਰ ਦਾ ਵਾਚਕ। ਰਮਿਆ ਹੋਇਆ ਹੋਣ ਕਰਕੇ ਉਸਨੂੰ ਰਾਮ ਕਿਹਾ ਗਿਆ ਹੈ, ਪ੍ਰਭ ਕਿਹਾ ਗਿਆ, ਕਿਉਂਕਿ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਪਰੇ ਹੈ, ਇਸ ਕਰਕੇ ਉਸਨੂੰ ਪ੍ਰਭੂ ਕਿਹਾ ਜਾਂਦਾ ਹੈ। ਕਰਤਾਰ ਕਿਹਾ ਜਾਂਦਾ ਹੈ, ਕਰ ਕਹਿੰਦੇ ਹਨ ਹੱਥ ਨੂੰ, ਤਾਰ ਕਹਿੰਦੇ ਹਨ ਡੋਰੀ ਨੂੰ, ਕਿਉਂਕਿ ਸਾਡੇ ਸਾਰਿਆਂ ਦੀ ਜੀਵਨ ਰੂਪੀ ਡੋਰ ਉਹਦੇ ਹੱਥ ਵਿੱਚ ਹੈ। ਪੜ੍ਹਦੇ ਹਾਂ ਬਾਣੀ ਦੇ ਅੰਦਰ ਪ੍ਰਭ ਡੋਰੀ ਹੱਥ ਤੁਮਾਰੇ, ਇਸ ਕਰਕੇ ਉਸਨੂੰ ਕਰਤਾਰ ਕਿਹਾ ਜਾਂਦਾ ਹੈ। ਇਹ ਪਰਮੇਸ਼ੁਰ ਦੇ ਕਿਰਤਮ ਨਾਮ ਹਨ, ਵਿਸ਼ੇਸ਼ਣਾਤਮਕ ਨਾਮ ਹਨ ਪਰਮੇਸ਼ੁਰ ਦੇ। ਜਿਸ ਤਰ੍ਹਾਂ ਦੀਆਂ ਉਹਦੀਆਂ ਵਿਸ਼ੇਸ਼ਤਾਈਆਂ ਹਨ, ਜਿਸ ਤਰ੍ਹਾਂ ਦੇ ਉਹ ਕਰਮ ਕਰਦਾ ਹੈ, ਜਿਸ ਤਰ੍ਹਾਂ ਦਾ ਪਰਮੇਸ਼ੁਰ ਦਾ ਸਵਰੂਪ ਹੈ, ਪਰਮੇਸ਼ੁਰ ਨੂੰ ਉਸੇ ਤਰ੍ਹਾਂ ਬੇਅੰਤ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਕਿਤੇ ਉਸਨੂੰ ਬੀਠਲ ਕਿਹਾ ਜਾਂਦਾ ਹੈ, ਕਿਤੇ ਉਸਨੂੰ ਮਾਧਵ ਕਿਹਾ ਜਾਂਦਾ ਹੈ। ਸੋ ਇਹ ਸਾਰੇ ਨਾਮ ਪਰਮੇਸ਼ੁਰ ਦੇ ਹਨ, ਅਕਾਲ ਦੇ ਹਨ, ਵਾਹਿਗੁਰੂ ਦੇ ਹਨ। ਇੱਥੇ ਭਗਤ ਕਬੀਰ ਸਾਹਿਬ ਜੀ ਨੇ ਰਾਮ ਸ਼ਬਦ ਦੀ ਵਰਤੋਂ ਕਰਦੇ ਹੋਏ ਸਾਡਾ ਧਿਆਨ ਉਸ ਨਿਰੰਕਾਰ ਦੇ ਵੱਲ ਨੂੰ ਕੀਤਾ ਹੈ ਕਿ ਉਸ ਪਰਮੇਸ਼ੁਰ ਨੂੰ ਚੇਤਾ ਰੱਖਣਾ ਹੈ, ਸਵਾਸ ਸਵਾਸ ਉਹ ਪਰਮੇਸ਼ੁਰ ਸਾਨੂੰ ਵਿਸਰ ਨਾ ਜਾਏ, ਉਹ ਪਰਮਾਤਮਾ ਦਾ ਚੇਤਾ ਸਾਡੇ ਹਿਰਦੇ ਵਿੱਚ ਬਣਿਆ ਰਹੇ। ਇਸ ਕਰਕੇ ਭਗਤ ਸਾਹਿਬਾਨ ਜੀ ਨੇ ਬਚਨ ਕੀਤੇ ਰਾਮ ਸਿਮਰ ਰਾਮ ਸਿਮਰ। ਬਾਣੀ ਦੇ ਅੰਦਰ ਕਿਸੇ ਵੀ ਨਾਮ ਨੂੰ ਸਿਮਰਨ ਦੀ ਮਨਾਹੀ ਨਹੀਂ ਹੈ। ਆਪਣੀ ਮਰਿਆਦਾ ਅਨੁਸਾਰ, ਆਪਣੇ ਮਤ ਅਨੁਸਾਰ, ਆਪਣੇ ਧਰਮ ਅਨੁਸਾਰ, ਆਪਣੇ ਇਸ਼ਟ ਅਨੁਸਾਰ ਕਿਸੇ ਵੀ ਰੂਪ ਅੰਦਰ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਕਦਾ ਹੈ। ਬਾਣੀ ਨੇ ਨਿਰਣਾ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ, ਹਰ ਤਰੀਕੇ ਦੇ ਨਾਲ ਚਿੱਤ ਪਰਮੇਸ਼ੁਰ ਦੇ ਨਾਲ ਜੁੜਨਾ ਚਾਹੀਦਾ ਹੈ। ਸ਼ਬਦ ਕੋਈ ਵੀ ਹੋਵੇ, ਪਰਮਾਤਮਾ ਦਾ ਚੇਤਾ ਆਵੇ ਉਹ ਪ੍ਰਵਾਨ ਹੈ। ਇਸ ਕਰਕੇ ਸਤਿਗੁਰ ਕਹਿੰਦੇ, ਭਗਤ ਕਬੀਰ ਸਾਹਿਬ ਕਹਿ ਰਹੇ ਹਨ ਰਾਮ ਸਿਮਰ ਰਾਮ ਸਿਮਰ। ਉਹ ਰਮੇ ਹੋਏ ਰਾਮ ਪਰਮੇਸ਼ੁਰ ਨੂੰ ਸਿਮਰਨਾ ਕਰ ਭਾਈ, ਉਸ ਪਰਮੇਸ਼ਵਰ ਦਾ ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨਾ ਬੂੜਤੀ ਅਧਿਕਾਈ।
ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਰਾਮ ਨਾਮ ਸਿਮਰਨ ਬਿਨ। ਦੇਖੋ ਜੇ ਸਿਮਰਨ ਨਹੀਂ ਹੈ, ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਨਹੀਂ ਹੈ, ਬੂੜ ਤੇ ਅਧਿਕਾਈ ਤੇ ਬਹੁਤ ਅਤਿਸ਼ਯ ਕਰਕੇ, ਜਿਨ੍ਹਾਂ ਦੇ ਕੋਲ ਅਧਿਕਤਾ ਕਰਕੇ, ਬਹੁਤ ਆਇਤ ਕਰਕੇ ਧਨ ਪਦਾਰਥ ਹੋਏ ਹਨ, ਜਾਂ ਦਾਦਾਂ ਹੋਈਆਂ ਹਨ, ਜਾਂ ਕੋਈ ਗਿਆਨਵਾਨ ਵੀ ਕਿਉਂ ਨਹੀਂ ਹੋਇਆ, ਗਿਆਨੀ ਵੀ ਕਿਉਂ ਨਾ ਹੋਵੇ, ਅਗਰ ਪਰਮਾਤਮਾ ਦਾ ਨਾਮ ਪੱਲੇ ਨਹੀਂ ਹੈ, ਪਰਮੇਸ਼ਵਰ ਦਾ ਚੇਤਾ ਹਿਰਦੇ ਵਿੱਚ ਨਹੀਂ ਹੈ, ਤੇ ਇਹ ਸਾਰੇ ਹੀ ਬੂਢ ਤੇ ਭਾਵ ਡੁੱਬਦੇ ਜਾਂਦੇ ਹਨ, ਸੰਸਾਰ ਦੇ ਅੰਦਰ ਡੁੱਬ ਜਾਂਦੇ ਹਨ, ਪਾਰ ਉਤਾਰਾ ਨਹੀਂ ਹੋ ਸਕਦਾ। ਕਲਯੁੱਗ ਦੇ ਅੰਦਰ ਰਾਮ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ, ਇਹ ਨਿਰਣਾ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਇਹ ਨਿਰਣਾ ਕਰਕੇ ਗੁਰਬਾਣੀ ਨੇ ਸਾਨੂੰ ਬਾਰ ਬਾਰ ਇਹ ਗੱਲ ਸਮਝਾਈ ਹੈ ਕਿ ਕਲਯੁੱਗ ਦੇ ਅੰਦਰ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ। ਹੁਣ ਕਲਯੁੱਗ ਦਾ ਸਮਾਂ ਹੈ, ਸਿਮਰਨ ਦਾ ਸਮਾਂ ਹੈ, ਪਰਮੇਸ਼ਵਰ ਨੂੰ ਭਜਨ ਦਾ ਸਮਾਂ ਹੈ, ਯਾਦ ਰੱਖਣ ਦਾ ਸਮਾਂ ਹੈ। ਕਲਯੁੱਗ ਦਾ ਧਰਮ ਨਾਮ ਹੈ, ਸਿਮਰਨ ਹੈ, ਗੁਰੂ ਦਾ ਚੇਤਾ ਹੈ, ਪਰਮੇਸ਼ਵਰ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਜੋ ਸਿਮਰਨਾ ਹੈ। ਇਸ ਕਰਕੇ ਪਾਤਸ਼ਾਹ ਭਗਤ ਕਬੀਰ ਸਾਹਿਬ ਕਹਿ ਰਹੇ ਹਨ, ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ। ਅਧਿਕਾਈ ਤੋਂ ਭਾਵ ਚਾਹੇ ਜਿੰਨਾ ਮਰਜ਼ੀ ਧਨ ਕਿਉਂ ਨਾ ਹੋ ਜਾਏ, ਧਨਵਾਨ ਮਨੁੱਖ ਸੰਸਾਰ ਤੋਂ ਤਰ ਨਹੀਂ ਸਕੇਗਾ। ਧਨਵਾਨ ਜਿੱਡਾ ਮਰਜ਼ੀ ਹੋਵੇ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ। ਜੇ ਪਰਮਾਤਮਾ ਹਿਰਦੇ ਦੇ ਵਿੱਚ ਨਾ ਆਇਆ ਤੇ ਸਮੁੰਦਰਾਂ ਜਿੱਡੇ ਵੱਡੇ ਵੱਡੀਆਂ ਜਿਹਾ ਦਾਦਾਂ, ਪਹਾੜਾਂ ਜਿੱਡੇ ਵੱਡੇ ਵੱਡੇ ਧਨ ਦੇ ਅੰਬਾਰ ਵੀ ਜੋ ਹੁਣ ਕਿਸੇ ਕੰਮ ਨਹੀਂ ਆਉਣੇ। ਅਧਿਕਾਈ ਅਧਿਕਾਈ ਕਰਕੇ ਜਿਹਾ ਦਾਦਾਂ ਹੋਣ ਤੇ ਮਨੁੱਖ ਸੋਚੇ ਵੀ ਮੈਂ ਜਿਹਾ ਦਾਦ ਕਮਾ ਲਵਾਂ, ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂਗਾ, ਸਤਿਗੁਰ ਕਹਿੰਦੇ ਇਹ ਨਹੀਂ ਹੋ ਸਕਦਾ। ਭਗਤ ਸਾਹਿਬਾਨ ਕਹਿੰਦੇ ਇਹ ਨਹੀਂ ਹੋ ਸਕਦਾ। ਜੇ ਪਰਮਾਤਮਾ ਦਾ ਸਿਮਰਨ ਨਹੀਂ ਕਰ ਰਿਹਾ, ਜੇ ਪਰਮਾਤਮਾ ਤੇਰੇ ਹਿਰਦੇ ਵਿੱਚ ਨਹੀਂ ਹੈ, ਤੇ ਤੇਰੀਆਂ ਜਾਇਦਾਦਾਂ, ਤੇਰੇ ਧਨ ਦੇ ਅੰਬਾਰ, ਤੇਰਾ ਗਿਆਨ ਵੀ ਕਿਉਂ ਨਾ ਹੋਵੇ, ਕੱਲਾ ਕੇਵਲ ਗਿਆਨ ਵੀ ਤੈਨੂੰ ਪਾਰ ਨਹੀਂ ਉਤਾਰਾ ਕਰ ਸਕਦਾ। ਇਸ ਕਰਕੇ ਸਿਮਰਨ ਦਾ ਹੋਣਾ ਜ਼ਰੂਰੀ ਹੈ, ਸਿਮਰਨ ਪਰਮਾਤਮਾ ਦਾ ਚੇਤਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਨਹੀਂ ਹੈ, ਜਿਨ੍ਹਾਂ ਨੇ ਪਰਮਾਤਮਾ ਨੂੰ ਭਜਿਆ ਨਹੀਂ ਹੈ, ਉਹ ਅੰਤ ਕੋ ਅੰਤ ਕੇ ਕਾਲ ਸਿਧਾਰੇ, ਉਹ ਇਸ ਸੰਸਾਰ ਤੋਂ ਕਾਲ ਵਸ ਹੋ ਗਏ, ਉਹਨਾਂ ਦਾ ਜੀਵਨ ਸਫਲ ਨਹੀਂ ਹੋਇਆ। ਚਾਹੇ ਉਹਨਾਂ ਕੋਲ ਜਿੰਨੀਆਂ ਮਰਜ਼ੀ ਜਿਹਾ ਦਾਦਾਂ ਹੋਵਣ, ਜਿੰਨੇ ਮਰਜ਼ੀ ਹਾਥੀ ਘੋੜੇ ਹੋਵਣ, ਜਿੰਨਾ ਮਰਜ਼ੀ ਉਹਨਾਂ ਦੇ ਕੋਲ ਧਨ ਅੰਬਾਰ ਹੋਵਣ, ਪਰ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਲਯੁੱਗ ਦੇ ਅੰਦਰ ਕੋਈ ਤਰਿਆ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸੁਖ ਲੈਣਾ ਹੈ ਕਲਯੁੱਗ ਦੇ ਅੰਦਰ, ਕਲਿਆਣ ਪ੍ਰਾਪਤ ਕਰਨੀ ਹੈ, ਤੇ ਪਰਮਾਤਮਾ ਨੂੰ ਚੇਤਾ ਕਰਨਾ ਹੈ, ਸਵਾਸ ਸਵਾਸ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰ ਕਹਿੰਦੇ, ਜਿਤੜੇ ਫਲ ਮਨ ਬਾਂਛੀ ਹੈ ਤਿਤੜੈ ਸਤਿਗੁਰ ਪਾਸ। ਜਿੰਨੇ ਵੀ ਫਲ ਲੈਣ ਵਾਸਤੇ ਕੋਈ ਪੁੱਤ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਰੁਤਬਾ ਮੰਗਦਾ ਹੈ, ਕੋਈ ਜਿਹਾ ਦਾਦ ਮੰਗਦਾ ਹੈ, ਜੋ ਵੀ ਅਸੀਂ ਮੰਗਦੇ ਹਾਂ, ਉਹ ਸਾਰੇ ਫਲ ਪਰਮੇਸ਼ੁਰ ਦੇ ਕੋਲ ਹਨ, ਪਰਮੇਸ਼ੁਰ ਦੇ ਨਾਮ ਦੇ ਦੁਆਰਾ ਪ੍ਰਾਪਤ ਹੁੰਦੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਵਿਦਿਆ ਜਿਸ ਨੂੰ ਵਿਦਿਆ ਚਾਹੀਦੀ ਹੈ, ਜੋ ਚਾਹੁੰਦਾ ਹੈ ਮੈਂ ਗਿਆਨਵਾਨ ਹੋ ਜਾਵਾਂ, ਮੈਨੂੰ ਸੋਝੀ ਪ੍ਰਾਪਤ ਹੋਵੇ, ਉਹ ਨਾਮ ਸਿਮਰਨ ਕਰਿਆ ਕਰੋ ਭਾਈ। ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤ
तत् का बेता समदर्शी एक दृष्टेता एह फल तिस जन कै मुख भने गुरु नानक नाम बचन मन सुने। सतगुर कहिंदे जिन्ने भी फल तुसी चाहुंदे हो जिन्नियां भी इच्छावां हन जो भी लोड़ां हन सब परमात्मा नाम दे द्वारा पूरियां करदे हन सिमरन दे द्वारा पूरियां करदे हन। सिमरन वालियां दे बचना दे विच बरकत होया करदी है जपन वालियां दे बचना दे विच बरकत होया करदी है जिन्हां ने परमात्मा नूं सिमरिया है। सतगुर कहिंदे नानक दास मुख ते जो बोलै ईहां ऊहां सच होवै। परमात्मा नूं सिमरन वाले जपन वाले दास सेवक जन गुरमुख प्यारे जो भी बचन कर देण ओ इत्थे भी अटल है ते दरगाह दे विच भी ओनू कोई मोड़ नहीं सकदा ओनू कोई बदल नहीं सकदा। सो इस करके पातशाह जी ने अपने सेवक नूं वडियाई दिती है। सतगुर दी बाणी दा फरमान है अपने सेवक की आपे राखै आपे नाम जपावै जह जह काज किरत सेवक की तहां तहां उठ तावै। सेवक को निकटी होए दिखावै जो जो कह ठाकुर पह सेवक तत्काल होए आवै। जे असी चाहुंदे हां परमात्मा साडी गल मन्ने परमात्मा सानू बख्शिशां करे साडियां इच्छावां पूरियां होवन ते उहदे वास्ते जो मार्ग है जो रस्ता है ਉਹ ਸਿਮਰਨ ਹੈ ਜੋ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਮਨੁੱਖਤਾ ਦੀ ਕਲਿਆਣ ਵਾਸਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਹੈ ਉਹ ਕਿਸੇ ਅਰਥ ਨਹੀਂ ਹੈ ਜੋ ਕੁਛ ਵੀ ਹੈ ਉਹ ਵਿਅਰਥ ਹੋਣ ਵਾਲਾ ਹੈ। ਇਸ ਕਰਕੇ ਬੂਢ ਤੇ ਅਧਿਕਾਈ ਜਿਨ੍ਹਾਂ ਦੇ ਕੋਲ ਅਤਿਸ਼ੈ ਕਰਕੇ ਹੋਰ ਸਭ ਕੁਛ ਹੋਵੇ ਪਰ ਨਾਮ ਨਾ ਹੋਵੇ ਉਹ ਸੰਸਾਰ ਸਾਗਰ ਵਿੱਚ ਡੁੱਬ ਜਾਂਦੇ ਹਨ।
ਬਣਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ।
ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਦੇਖੋ ਭਾਈ ਬਣਤਾ ਤੋਂ ਭਾਵ ਹੈ ਇਸਤਰੀ ਸੁਤ ਤੋਂ ਭਾਵ ਹੈ ਪੁੱਤਰ ਦੇਹ ਤੋਂ ਭਾਵ ਹੈ ਨਿੱਜ ਸਰੀਰ ਗ੍ਰਹਿ ਤੋਂ ਭਾਵ ਘਰ ਆਦਿਕ ਸੰਪਤ ਜੋ ਵੀ ਧਨ ਦੌਲਤਾਂ ਹਨ ਸੁਖਦਾਈ ਇਹ ਸਾਰੀਆਂ ਸੁਖਦਾਇਕ ਮੰਨੀਆਂ ਹਨ। ਮਨੁੱਖ ਇਹਨਾਂ ਦੇ ਵਿੱਚ ਸੁੱਖ ਦੇਖਦਾ ਹੈ ਬਨਤਾ ਦੇ ਵਿੱਚ ਇਸਤਰੀ ਪੁਰਸ਼ ਦੇ ਵਿੱਚ ਸੁੱਖ ਦੇਖਦੀ ਹੈ ਪੁਰਸ਼ ਸੁੱਖ ਦੇ ਇਸਤਰੀ ਦੇ ਵਿੱਚ ਸੁੱਖ ਦੇਖਦਾ ਹੈ ਪਰਿਵਾਰਕ ਸੁੱਖ ਦੇਖਦਾ ਹੈ। ਮਨੁੱਖ ਸੋਚਦਾ ਹੈ ਮੈਨੂੰ ਪਰਿਵਾਰ ਦੇ ਵਿੱਚੋਂ ਸੁੱਖ ਪ੍ਰਾਪਤ ਹੋਵੇਗਾ ਪਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ ਹੈ ਉਹਨਾਂ ਪਰਿਵਾਰਾਂ ਦੇ ਵਿੱਚ ਸੁੱਖ ਨਹੀਂ ਹੋ ਸਕਦਾ। ਧਿਆਨ ਦਿਓ ਅੱਜ ਸਾਡੇ ਪਰਿਵਾਰਾਂ ਦੀ ਜੋ ਹਾਲਤ ਹੈ ਮਾਤਾ ਪਿਤਾ ਬੱਚਿਆਂ ਨੂੰ ਤੋਂ ਸ਼ਿਕਾਇਤ ਕਰਦੇ ਹਨ ਵੀ ਬੱਚੇ ਸਾਡੇ ਕਹੇ ਦੇ ਵਿੱਚ ਨਹੀਂ ਹਨ ਬੱਚੇ ਮਾਤਾ ਪਿਤਾ ਤੋਂ ਦੂਰ ਹੁੰਦੇ ਜਾ ਰਹੇ ਹਨ ਆਪਸੀ ਪਿਆਰ ਸਲੂਕ ਇਤਫਾਕ ਘਟਦਾ ਜਾ ਰਿਹਾ ਹੈ ਪਰਿਵਾਰਾਂ ਦੇ ਵਿੱਚ ਦਰਾਰ ਪੈਂਦੀ ਜਾ ਰਹੀ ਹੈ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਕਾਰਨ ਕੀ ਹੈ? ਸਿਮਰਨ ਨਹੀਂ ਹੈ ਚੇਤਾ ਨਹੀਂ ਹੈ ਕਿਉਂਕਿ ਜਿੰਨੇ ਵੀ ਸਾਡੇ ਰਿਸ਼ਤੇਦਾਰ ਸੱਜਣ ਮਿੱਤਰ ਮਾਤਾ ਪਿਤਾ ਭਾਈ ਭੈਣ ਇਸਤਰੀ ਪੁਰਸ਼ ਦਾ ਜੋ ਸੰਯੋਗ ਹੈ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਹੁੰਦਾ ਹੈ। ਪੁਰਬ ਜਨਮ ਕੇ ਮਿਲੇ ਸੰਯੋਗੀ ਅੰਤੈ ਕੋ ਨਾ ਸਹਾਈ ਇਹ ਪੁਰਬਲੇ ਜਨਮਾਂ ਦਾ ਸੰਯੋਗ ਹੈ। ਅਗਰ ਭਗਤੀ ਭਾਵਨਾ ਵਾਲਾ ਬੱਚਾ ਹੈ ਬੱਚੀ ਹੈ ਤੇ ਉਹਦਾ ਸੰਯੋਗ ਵੀ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਉਹੋ ਜਿਹਾ ਹੀ ਬਣਦਾ ਹੈ। ਅਗਰ ਭਗਤੀ ਭਾਵਨਾ ਵਾਲੇ ਮਾਤਾ ਪਿਤਾ ਹਨ ਸਿਮਰਨ ਵਾਲੇ ਮਾਤਾ ਪਿਤਾ ਦੰਪਤੀ ਹਨ ਤੇ ਉਹਨਾਂ ਦੇ ਘਰੇ ਸੰਤਾਨ ਵੀ ਫਿਰ ਉਹੋ ਜਿਹੀ ਹੀ ਪ੍ਰਗਟ ਹੋਵੇਗੀ ਸੰਯੋਗ ਉਹੋ ਜਿਹਾ ਹੀ ਬਣੇਗਾ। ਸੋ ਇਸ ਕਰਕੇ ਇਹ ਪਰਮੇਸ਼ੁਰ ਦਾ ਸੰਯੋਗ ਜੋ ਧੁਰ ਦਰਗਾਹੋਂ ਬਣਾਏ ਹੋਏ ਅਸੀਂ ਇੱਕ ਦੂਸਰੇ ਦੇ ਨਾਲ ਮਿਲਦੇ ਹਾਂ। ਸਤਿਗੁਰ ਕਹਿੰਦੇ ਭਗਤ ਸਾਹਿਬਾਨ ਕਹਿੰਦੇ ਦੇਖੋ ਇਹ ਸਾਰੇ ਸੁਖਦਾਈ ਮੰਨੇ ਹਨ ਬਨਤਾ ਇਸਤਰੀ ਸੁੱਤ ਪੁੱਤਰ ਦੇਹ ਨਿੱਜ ਦੇਹੀ ਨੂੰ ਮਨੁੱਖ ਸੁੱਖ ਦਾ ਸਾਧਨ ਮੰਨਦਾ ਹੈ ਪਰ ਜੇ ਮਨੁੱਖ ਦੇ ਕੋਲ ਸਿਮਰਨ ਨਹੀਂ ਹੈ ਤੇ ਇਹ ਦੇਹੀ ਵੀ ਦੁੱਖਦਾਈ ਹੋ ਜਾਂਦੀ ਹੈ ਤੇ ਜੇ ਪਰਮੇਸ਼ੁਰ ਦਾ ਸਿਮਰਨ ਹਿਰਦੇ ਦੇ ਵਿੱਚ ਹੈ ਫਿਰ ਜਿੱਡਾ ਮਰਜ਼ੀ ਦੁੱਖ ਹੋਵੇ ਮਨੁੱਖ ਪਰਵਾਹ ਨਹੀਂ ਕਰਦਾ ਮਨੁੱਖ ਉਸ ਨੂੰ ਸਹਾਰ ਲੈਂਦਾ ਹੈ। ਪਰ ਸਤਿਗੁਰ ਇੱਥੇ ਬਖਸ਼ਿਸ਼ ਕਰਦੇ ਸੰਪਤ ਸੁਖਦਾਈ ਇਹ ਸਾਰੇ ਸੁਖਾਂ ਦੇ ਸਾਧਨ ਮੰਨੇ ਹਨ।
ਇਨ ਮੈਂ ਕਾਸ਼ ਨਾਹੇ ਤੇਰੋ ਕਾਲ ਅਬਦਿਆਈ।
ਭਗਤ ਕਬੀਰ ਸਾਹਿਬ ਕਹਿੰਦੇ ਵੀ ਇਨ ਮੈਂ ਕੱਛ ਨਾ ਹੈ ਤੇਰੋ ਇਹ ਜਿੰਨੇ ਵੀ ਤੇਰੇ ਸੁਖਾਂ ਦੇ ਸਾਧਨ ਤੂੰ ਮੰਨੇ ਹੋਏ ਹਨ
ਇਹ ਅਸਲ ਵਿੱਚ ਤੇਰੇ ਨਹੀਂ ਹਨ, ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ, ਬਖਸ਼ਿਸ਼ ਹੈ, ਕਿਰਪਾ ਹੈ ਕਿ ਚੰਗੀ ਇਸਤਰੀ ਦੀ ਪ੍ਰਾਪਤੀ ਹੋਣੀ, ਚੰਗਾ ਪਤੀ ਪ੍ਰਾਪਤ ਹੋ ਜਾਣਾ, ਚੰਗੇ ਸੰਤਾਨ ਪ੍ਰਾਪਤ ਹੋ ਜਾਣੀ, ਇਹ ਪਰਮੇਸ਼ਵਰ ਦੀ ਕਿਰਪਾ ਹੈ, ਉਹਦੀ ਕਿਰਪਾ ਦਾ ਸਦਕਾ ਹੈ। ਇਹ ਅਸੀਂ ਕੋਈ ਖਰੀਦ ਨਹੀਂ ਸਕਦੇ ਜਾਂ ਕਿਤੋਂ ਲਿਆ ਨਹੀਂ ਸਕਦੇ, ਦਾਵਾ ਨਹੀਂ ਹੈ ਵੀ ਸਾਡੇ ਵੱਸ ਵਿੱਚ ਹੈ ਇਹ ਸਭ। ਭਗਤ ਕਬੀਰ ਸਾਹਿਬ ਕਹਿੰਦੇ ਸੁੱਤ ਪੁੱਤਰ ਧੀਆਂ ਸੰਤਾਨ ਇਹ ਸਭ ਤੇਰਾ ਨਹੀਂ ਹੈ, ਇਹ ਸੰਯੋਗ ਹਨ ਪੁਰਬਲੇ, ਇਹ ਪਰਮੇਸ਼ਵਰ ਨੇ ਤੈਨੂੰ ਸੰਯੋਗ ਦੇ ਦੁਆਰਾ ਇਹ ਸਭ ਕੁਛ ਬਖਸ਼ਿਆ ਹੋਇਆ ਹੈ। ਦੇਹੀ ਜਿਹੜੀ ਤੈਨੂੰ ਮਿਲੀ ਹੈ ਇਹ ਵੀ ਦਾਤ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸਭ ਦਾ ਮਾਲਕ ਪਰਮੇਸ਼ਵਰ ਹੈ। ਸੁਖਦਾਈ ਇਹ ਸੁਖਦਾਈ ਤਾਂ ਹੀ ਹਨ ਜੇ ਪਰਮਾਤਮਾ ਦਾ ਸਿਮਰਨ ਹੈ। ਭਗਤ ਸਾਹਿਬਾਨ ਕਹਿੰਦੇ ਇਨ ਮੈਂ ਕੱਛ ਨਾ ਹੈ ਤੇਰੋ, ਕਾਲ ਅਵਧ ਆਈ। ਅਵਧ ਦਾ ਅਰਥ ਹੈ ਉਹ ਮੌਕਾ, ਉਹ ਅਵਸਰ। ਆਈ ਤੋਂ ਭਾਵ ਹੈ ਆ ਰਿਹਾ ਹੈ, ਨੇੜੇ ਆ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛਿਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਸੋ ਦਿਨ ਉਹ ਜਿਹੜਾ ਦਿਨ ਲਿਖਾ ਕੇ ਆਏ ਹੋਏ ਹਾਂ, ਅਸੀਂ ਸਾਰੇ ਆਪਣੇ ਵਾਪਸੀ ਦਾ ਸਮਾਂ ਲਿਖਵਾ ਕੇ ਆਏ ਹੋਏ ਹਾਂ। ਮਰਨ ਲਿਖਾਏ ਮੰਡਲ ਮਹਿ ਆਏ, ਇਸ ਮੰਡਲ ਦੇ ਵਿੱਚ, ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਸਾਡੇ ਵਾਪਸੀ ਦਾ ਸਮਾਂ ਨਿਯਤ ਹੋ ਗਿਆ ਹੈ। ਸੰਗਤ ਸਾਹਾ ਲਿਖਿਆ, ਲਿਖਿਆ ਹੋਇਆ ਹੈ ਉਹ ਸਾਹਾ, ਉਹ ਸਮਾਂ। ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਇਸ ਗੱਲ ਦਾ ਯਤਨ ਕਰਨਾ ਹੈ, ਸਤਸੰਗਤ ਵਿੱਚ ਬੈਠ ਕਰਕੇ, ਗੁਰੂ ਦੇ ਪਾਸ ਬੈਠ ਕਰਕੇ ਅਸੀਂ ਇਸ ਗੱਲ ਦਾ ਯਤਨ ਕਰਨਾ ਹੈ ਕਿ ਜਿਨ੍ਹਾਂ ਨੂੰ ਅਸੀਂ ਸੁੱਖ ਦੇ ਸਾਧਨ ਮੰਨਿਆ ਹੋਇਆ ਹੈ ਉਹਨਾਂ ਦੇ ਵਿੱਚ ਕੋਈ ਵੀ ਸਾਡਾ ਨਹੀਂ ਹੈ, ਉਹਦੇ ਵਿੱਚ ਕੋਈ ਵੀ ਸਾਡਾ ਆਪਣਾ ਨਹੀਂ ਹੈ। ਕਿਤੇ ਐਸਾ ਨਾ ਹੋਵੇ ਕਿ ਇਹਨਾਂ ਸੁੱਖਾਂ ਦੇ ਸਾਧਨਾਂ ਦੇ ਵਿੱਚ ਹੀ ਅਸੀਂ ਭੁੱਲੇ ਫਿਰੀਏ ਤੇ ਉਹ ਵੇਲਾ ਆ ਜਾਵੇ, ਉਹ ਸਮਾਂ ਆ ਜਾਏ ਜਦੋਂ ਵਾਪਸ ਜਾਣਾ ਹੈ ਤੇ ਉਸ ਸਮੇਂ ਫਿਰ ਸਾਡੇ ਕੋਲ ਪਰਮਾਤਮਾ ਦਾ ਨਾਮ ਨਾ ਹੋਵੇ। ਫਿਰ ਸਤਿਗੁਰ ਕਹਿੰਦੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਪਰਮੇਸ਼ਵਰ ਦੇ ਨਾਮ ਨੇ ਹੀ ਉੱਥੇ ਮਦਦਗਾਰ ਹੋਣਾ ਹੈ, ਪਰਮੇਸ਼ਵਰ ਦੇ ਨਾਮ ਦੀ ਬਰਕਤ ਦੇ ਨਾਲ ਹੀ ਅੱਗੇ ਸੁੱਖ ਮਿਲਣਾ ਹੈ। ਕਾਲ ਅਵਧ ਆਈ, ਤੇਰਾ ਕਾਲ, ਤੇਰਾ ਉਹ ਸਮਾਂ, ਉਹਦਾ ਜੋ ਲਿਖਿਆ ਹੋਇਆ ਨੀਅਤ ਕੀਤੀ ਹੋਈ ਅਵਧੀ ਹੈ, ਸਮਾਂ ਹੈ, ਆਈ ਉਹ ਆ ਰਿਹਾ ਹੈ, ਉਹ ਨੇੜੇ ਆ ਰਿਹਾ ਹੈ ਭਾਈ। ਸਵਾਸ ਸਵਾਸ ਸਾਡਾ ਨਿਕਲਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ। ਭਗਤ ਸਾਹਿਬਾਨ ਜੀ ਦੇ ਬਚਨ ਹਨ ਨਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਕਿ ਦਿਨ ਦਿਨ ਔਧ ਘਟਤ ਹੈ। ਅਸੀਂ ਸੋਚਦੇ ਹਾਂ ਉਮਰ ਵੱਧ ਰਹੀ ਹੈ, ਬੱਚਾ ਵੱਡਾ ਹੋ ਰਿਹਾ ਹੈ, ਮੈਂ ਵੱਡਾ ਹੋ ਰਿਹਾ ਹਾਂ। ਅਸੀਂ ਲਿਖਦੇ ਹਾਂ ਵੀ ਇਸ ਵਾਰ ਅਸੀਂ 40 ਦੇ ਹੋ ਗਏ, ਫਿਰ 41 ਦੇ ਹੋ ਗਏ, ਫਿਰ 42 ਦੇ, ਵੀ ਵੱਡੇ ਹੋ ਰਹੇ ਹਾਂ, ਲੇਕਿਨ ਔਧ ਘਟ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ। ਜਿਸ ਮਨੁੱਖ ਦਾ ਧਿਆਨ ਇਸ ਪਾਸੇ ਵੱਲ ਹੋ ਗਿਆ ਨਾ ਵੀ ਘਟ ਰਹੀ ਹੈ, ਉਹਦਾ ਧਿਆਨ ਸੁੱਤੇ ਹੀ ਫਿਰ ਪਰਮੇਸ਼ਵਰ ਦੇ ਵੱਲ ਵੀ ਹੋ ਜਾਏਗਾ। ਜਿਹੜਾ ਸੋਚਦਾ ਹੈ ਵੱਧ ਰਹੀ ਹੈ, ਉਹ ਫਿਰ ਪਰਮੇਸ਼ਵਰ ਤੋਂ ਟੁੱਟਿਆ ਹੀ ਰਹਿੰਦਾ ਹੈ। ਅਸੀਂ ਇਹ ਦੇਖਣਾ ਹੈ ਵੀ ਇੱਕ ਇੱਕ ਸਵਾਸ ਸਾਡਾ ਘਟ ਰਿਹਾ ਹੈ। ਯਣ ਘਾਲੇ ਸਭ ਦਿਵਸ ਸਾਸ, ਇਹ ਸਵਾਸ ਤੇ ਦਿਹਾੜੇ ਪਰਮਾਤਮਾ ਨੇ ਗਿਣ ਕੇ ਦਿੱਤੇ ਹੋਏ ਹਨ, ਲੇਖਾ ਲਿਖਿਆ ਹੋਇਆ ਹੈ, ਸਭਨਾ ਲਿਖਿਆ ਬੁੜੀ ਕਲਾਮ, ਸਾਰਿਆਂ ਦੇ ਮਸਤਕ ਦੇ ਉੱਤੇ ਉਹਨਾਂ ਦੇ ਦਿਨ, ਪਹਿਰ, ਘੜੀਆਂ ਸਭ ਕੁਛ ਨੀਅਤ ਹੈ, ਸਭ ਪਰਮਾਤਮਾ ਦੇ ਵੱਲੋਂ ਪਹਿਲਾਂ ਹੀ ਨੀਅਤ ਕੀਤਾ ਹੋਇਆ ਹੈ। ਇਸ ਕਰਕੇ ਭਗਤ ਸਾਹਿਬਾਨ ਕਹਿੰਦੇ ਇਨ ਮੈਂ ਕੱਛ ਨਾਹੇ ਤੇਰੋ, ਇਹ ਗੱਲ ਧਿਆਨ ਵਿੱਚ ਰੱਖ। ਇਸੇ ਕਰਕੇ ਭਗਤ ਸਾਹਿਬਾਨ ਨੇ ਕਿਹਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਪਰਮਾਤਮਾ ਮੇਰਾ, ਮੇਰੇ ਕੋਲ ਕੁਛ ਵੀ ਨਹੀਂ ਹੈ। ਅਸੀਂ ਦੇਖੋ ਆਪਣੇ ਮਨ ਦੀ ਅਵਸਥਾ, ਆਪਣੇ ਮਨ ਅੰਦਰ ਅਸੀਂ ਝਾਤ ਮਾਰੀਏ ਤੇ ਸਾਡੇ ਮਨ ਦੀ ਅਵਸਥਾ ਕੈਸੀ ਹੈ। ਸਾਡਾ ਮਨ ਮੰਨਦਾ ਹੈ ਕਿ ਪਰਿਵਾਰ ਮੇਰਾ ਹੈ, ਧਨ ਮੇਰਾ ਹੈ, ਜਿਹਾਂ ਦਾਦਾ ਮੇਰੀਆਂ ਹਨ, ਕਾਰੋਬਾਰ ਮੇਰਾ ਹੈ, ਰੁਤਬੇ ਮੇਰੇ ਹਨ। ਅਸੀਂ ਮੇਰੀ ਦੇ ਵਿੱਚ ਫਸੇ ਹੋਏ ਹਾਂ, ਅਸੀਂ ਮੈਂ ਦੇ ਵਿੱਚ ਫਸੇ ਹੋਏ ਹਾਂ। ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਮੈਂ ਕੱਢ ਦਈਏ ਹਿਰਦੇ ਦੇ ਵਿੱਚੋਂ, ਮੈਂ ਦਾ ਤਿਆਗ ਕਰਨਾ ਹੈ। ਇਸ ਕਰਕੇ ਭਗਤ ਸਾਹਿਬਾਨ ਨੇ ਸਾਨੂੰ ਇਹ ਸੋਝੀ ਬਖਸ਼ੀ ਹੈ ਕਿ ਨਾ ਬਨਤਾ, ਨਾ ਸੁੱਤ, ਨਾ ਰੁਤਬਾ, ਨਾ ਸੰਪਤ, ਨਾ ਦੇਹੀ, ਨਾ ਘਰ ਬਾਰ, ਇਹਨਾਂ ਵਿੱਚ ਕੋਈ ਵੀ ਤੇਰਾ ਨਹੀਂ ਹੈ। ਇਹ ਕੋਈ ਵੀ ਤੂੰ ਆਪਣੇ ਆਪ ਅਰਜਿਤ ਨਹੀਂ ਕੀਤਾ, ਆਪ ਨਹੀਂ ਬਣਾ ਸਕਦਾ, ਆਪ ਨਹੀਂ ਲੈ ਸਕਦਾ, ਇਹ ਦਾਤ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਮਨ ਦੀ ਦਸ਼ਾ ਨੂੰ ਬਦਲਣਾ ਹੈ, ਮੈਂ ਤੋਂ ਬਦਲ ਕਰਕੇ ਤੂੰ ਵੱਲ ਲੈ ਕੇ ਆਉਣਾ ਹੈ। ਜਿਵੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਕਿ ਪਰਮੇਸ਼ਵਰ ਤੂੰ ਹੀ ਹੈ, ਹੈ ਤੂੰ ਹੀ, ਤੂੰ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਪਿੱਛੇ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਹਾਂ। ਜਦੋਂ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਤੇ ਜੋਗੀ ਅੱਲਾ ਯਾਰ ਖਾਂ ਜੀ ਉੱਥੇ ਇੱਕ ਜਗ੍ਹਾ ਤੇ ਲਿਖਦੇ ਹਨ ਕਿ ਜਦੋਂ ਸਿੰਘਾਂ ਨੇ ਉਤਾਰੇ ਕੀਤੇ ਚਮਕੌਰ ਦੀ ਕੱਚੀ ਗੜੀ ਦੇ ਅੰਦਰ, ਕੁਛ ਲੇਟ ਗਏ ਖਾਕ ਪੇ ਜਿਮੀ ਪੋਸ਼ ਵਿਛਾ ਕਰ, ਪਹਿਰਾ ਲਗੇ ਦੇਨੇ ਕੁਛ ਤਲਵਾਰ ਉਠਾ ਕਰ, ਸਤਿਗੁਰ ਵੀ ਸ਼ਬਾਸ਼ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਬੈਠੇ ਹੈ ਨਜ਼ਰੋ ਕੋ ਝੁਕਾ ਕਰ, ਹੈ ਵਾਹਿਗੁਰੂ ਵਾਹਿਗੁਰੂ ਮੁਖ ਸੇ ਨਿਕਲਤਾ ਹੈ ਤੂੰ ਹੀ, ਤੂੰ ਹੀ ਹੈ, ਹੈ ਤੂੰ ਹੀ ਮੁਖ ਸੇ ਨਿਕਲਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਉਣ ਵਾਲੇ 9 ਜਨਵਰੀ ਨੂੰ ਸਮੂਹ ਸਿੱਖ ਜਗਤ ਸਮੂਹ ਮਨੁੱਖਤਾ ਬੜੀ ਹੀ ਸ਼ਰਧਾ ਤੇ ਅਕੀਦੇ ਦੇ ਨਾਲ ਮਨਾਉਣ ਜਾ ਰਹੇ ਹਾਂ। ਉਹ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹੇਮਕੁੰਡ ਤੋਂ ਜਦੋਂ ਮਾਤ ਲੋਕ ਦਾ ਸਫ਼ਰ ਸ਼ੁਰੂ ਕੀਤਾ ਤੇ ਪਾਤਸ਼ਾਹ ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸ਼ਰੁੱਤ ਪ੍ਰਭ ਚਰਨਨ ਮਹਿ। ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਹੋਈ ਲਿਵ, ਚਾਹੇ ਚਮਕੌਰ ਦੀ ਗੜੀ ਹੈ, ਚਾਹੇ ਮਾਛੀਵਾੜੇ ਦੇ ਜੰਗਲ ਹਨ, ਸਤਿਗੁਰ ਨੇ ਇੱਕ ਖਿਣ ਦੇ ਵਾਸਤੇ ਵੀ ਪਰਮੇਸ਼ਵਰ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਨਹੀਂ ਹੈ। ਪਾਤਸ਼ਾਹ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਝ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਸਹਿਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਰ ਪਿਤਾ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅਸੀਂ ਆਉਣ ਵਾਲੇ 9 ਜਨਵਰੀ ਨੂੰ ਸ਼ਰਧਾ ਅਕੀਦੇ ਦੇ ਨਾਲ ਮਨਾਉਣਾ ਹੈ, ਇੱਕ ਖਿਣ ਦੇ ਵਾਸਤੇ ਵੀ ਪਰਮਾਤਮਾ ਦੇ ਨਾਮ ਤੋਂ ਵੱਖ ਨਹੀਂ ਕੀਤਾ, ਇੱਕ ਖਿਣ ਦੇ ਵਾਸਤੇ ਵੀ ਪਰਮੇਸ਼ਵਰ ਨੂੰ ਵਿਸਾਰਿਆ ਨਹੀਂ ਹੈ। ਚਾਹੇ ਜਿੰਨਾ ਮਰਜ਼ੀ ਸਤਿਗੁਰ ਨੇ ਜ਼ੁਲਮ ਆਪਣੇ ਪਿੰਡੇ ਤੇ ਸਹਾਰਿਆ, ਜ਼ੁਲਮ ਦਾ ਮੁਕਾਬਲਾ ਸਤਿਗੁਰ ਸਾਰੀ ਜ਼ਿੰਦਗੀ ਕੀਤਾ, ਲੇਕਿਨ ਪਰਮੇਸ਼ਵਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ। ਸਾਡੇ ਵਾਸਤੇ ਪੂਰਨੇ ਪਾਏ ਕਿ ਜ਼ਿੰਦਗੀ ਦੇ ਕੋਈ ਵੀ ਹਾਲਾਤ ਹੋਣ, ਜਿਵੇਂ ਬਾਣੀ ਦਾ ਫੁਰਮਾਨ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ। ਜੇ ਪਰਮਾਤਮਾ ਹਿਰਦੇ ਵਿੱਚ ਹੈ, ਜਿੱਡੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਤੇ ਉਹਨਾਂ ਮੁਸ਼ਕਲਾਂ ਦੇ ਨਾਲ ਜੂਝਣ ਦਾ, ਲੜਨ ਦਾ, ਉਹਨਾਂ ਦਾ ਸਾਹਮਣਾ ਕਰਨ ਦਾ ਬਲ ਵੀ ਸਾਨੂੰ ਪਰਮਾਤਮਾ ਬਖਸ਼ਦਾ ਹੈ। ਦੇਖੋ ਸਾਡੇ ਜੀਵਨ ਦੇ ਦੁੱਖ ਤੇ ਸੁੱਖ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੋਇਆ ਕਰਦੇ ਹਨ। ਅਸੀਂ ਪਰਮਾਤਮਾ ਤੋਂ ਇਹ ਮੰਗਣਾ ਹੈ ਕਿ ਪਰਮਾਤਮਾ ਜੋ ਦੁੱਖ ਹੈ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ, ਮੈਨੂੰ ਇਸ ਦੁੱਖ ਨੂੰ ਸਹਾਰਨ ਦਾ ਬਲ ਬਖਸ਼ਿਸ਼ ਕਰ। ਕਿਉਂਕਿ ਜਦੋਂ ਸੁੱਖ ਭੋਗਦੇ ਹਾਂ ਉਦੋਂ ਸਾਡੇ ਪੁੰਨ ਕਰਮ ਖਤਮ ਹੁੰਦੇ ਹਨ, ਤੇ ਜਦੋਂ ਅਸੀਂ ਦੁੱਖ ਭੋਗਦੇ ਹਾਂ ਉਦੋਂ ਸਾਡੇ ਪਾਪ ਕਰਮ, ਮਾੜੇ ਕਰਮ ਜਿਹੜੇ ਹਨ ਉਹ ਖਤਮ ਹੁੰਦੇ ਹਨ। ਇਸ ਕਰਕੇ ਸਤਿਗੁਰ ਨੇ ਬਾਣੀ ਅੰਦਰ ਕਿਹਾ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ, ਕਰਨਾ ਮੈਂ ਨਾ ਹੀ ਜਾਂ ਹੋ ਕਰੀ ਨਾ ਹੋਈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ, ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਕਾਸ਼। ਨਾਮ ਦਾ ਪ੍ਰਕਾਸ਼ ਮੰਗਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਭਗਤ ਸਾਹਿਬਾਨ ਕਹਿੰਦੇ ਇਨ ਮੈਂ ਕਛ ਨਾ ਹੈ ਤੇਰੋ, ਇਹਨਾਂ ਸਾਰਿਆਂ ਜੀਆਂ ਦੇ ਵਿੱਚ ਪਦਾਰਥਾਂ ਦੇ ਵਿੱਚ ਤੇਰਾ ਕੁਛ ਨਹੀਂ ਹੈ, ਮੌਤ ਦਾ ਵੇਲਾ ਤੇਰੇ ਨਿਕਟ ਆ ਰਿਹਾ ਹੈ, ਇਸ ਤੋਂ ਪਹਿਲਾਂ ਕਿ ਵਾਰੀ ਖਤਮ ਹੋ ਜਾਏ, ਸਮਾਂ ਮੁੱਕ ਜਾਏ, ਪਰਮਾਤਮਾ ਦਾ ਸਿਮਰਨ ਕਰ।
ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ।
ਭਗਤ ਸਾਹਿਬਾਨ ਬਖਸ਼ਿਸ਼ ਕਰ ਰਹੇ ਹਨ, ਦੇਖੋ ਇਤਿਹਾਸ ਦੇ ਵਿੱਚ ਭੂਤ ਕਾਲ ਗੁਜ਼ਰੇ ਹੋਏ ਸਮੇਂ ਦੇ ਦੌਰਾਨ ਕੁਛ ਐਸੇ ਵੀ ਮਨੁੱਖ ਹੋਏ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ, ਮੰਦੇ ਕਰਮ ਕੀਤੇ। ਪਰਮਾਤਮਾ ਦਾ ਨਾਮ ਕਿੱਡਾ ਤਾਕਤਵਰ ਹੈ, ਕਿੱਡਾ ਸ਼ਕਤੀਸ਼ਾਲੀ ਹੈ, ਪਰਮਾਤਮਾ ਆਪਣੇ ਨਾਮ ਦੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਰੱਖਦਾ ਹੈ, ਇੱਥੇ ਉਹਨਾਂ ਦਾ ਜ਼ਿਕਰ ਕੀਤਾ ਹੈ। ਅਜਾਮਲ, ਅਜਾਮਲ ਇੱਕ ਵਿਦਵਾਨ ਪੁਰਸ਼ ਹੋਇਆ ਹੈ, ਵਿਦਵਾਨ ਪੁਰਸ਼ ਦਾ ਬੇਟਾ ਸੀ, ਰਾਜ ਪੁਰੋਹਿਤ ਦਾ, ਜੋ ਉਹਦਾ ਰਾਜ ਪੁਰੋਹਿਤ ਪਿਤਾ ਰਾਜ ਪੁਰੋਹਿਤ ਸੀ, ਘਰ ਦੇ ਵਿੱਚ ਸਾਰੇ ਸੁੱਖ ਸੀ। ਵਿਦਿਆ ਪੜ੍ਹਨ ਵਾਸਤੇ ਜਦੋਂ ਜਾਂਦਾ ਤੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਉਸਨੂੰ ਵਿਭ ਵਿਚਾਰ ਲੱਗ ਗਈ, ਜੀਵਨ ਕੁਰਾਹੇ ਪੈ ਗਿਆ। ਇਸੇ ਤਰ੍ਹਾਂ ਗਨਕਾ ਇੱਕ ਇਸਤਰੀ ਜਿਹੜੇ ਆਪਣੇ ਪਤੀਵਰਤਾ ਧਰਮ ਤੋਂ ਥਿੜਕ ਗਈ, ਉਹਨਾਂ ਦਾ ਜ਼ਿਕਰ ਕਰਦੇ ਹੋਏ ਭਗਤ ਸਾਹਿਬਾਨ ਕਹਿ ਰਹੇ ਹਨ ਕਿ ਅਜਾਮਲ ਗਜ ਹਾਥੀ, ਹਾਥੀ ਦੀ ਜੋਨ ਵਿੱਚ ਪਿਆ ਹੋਇਆ ਜੋ ਗੰਧਰਵ ਦਾ ਪੁੱਤਰ ਹੈ, ਆਪਸ ਦੇ ਵਿੱਚ ਜਯਾ ਦਾਦ ਕਰਕੇ ਲੜ ਪਏ ਤੇ ਮੌਤ ਤੋਂ ਬਾਅਦ ਦੋਹਾਂ ਨੂੰ, ਇੱਕ ਨੂੰ ਹਾਥੀ ਦਾ ਤੇ ਦੂਸਰੇ ਨੂੰ ਤੇਂਦਵੇ ਦਾ ਜਨਮ ਪ੍ਰਾਪਤ ਹੋਇਆ ਹੈ। ਕਰਮ ਜੋ ਗਤੀ ਹੈ ਉਹ ਮਿਟਦੀ ਨਹੀਂ ਹੈ, ਕਰਮ ਭੋਗਣਾ ਹੀ ਪੈਂਦਾ ਹੈ। ਇਸ ਕਰਕੇ ਇਹਨਾਂ ਦਾ ਜ਼ਿਕਰ ਕਰਦੇ ਹੋਏ ਭਗਤ ਸਾਹਿਬਾਨ ਕਹਿੰਦੇ, ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ। ਦੇਖੋ ਇਹਨਾਂ ਨੇ ਕਿੰਨੇ ਪਤਿਤ ਕਰਮ ਕੀਤੇ, ਮਾੜੇ ਕਰਮ ਕੀਤੇ। ਅਜਾਮਲ ਨੇ ਵੀ ਮਾੜੇ ਕਰਮ ਕੀਤੇ, ਸਾਰੀ ਜ਼ਿੰਦਗੀ ਵਿਭਚਾਰ ਕਰਦਾ ਰਿਹਾ, ਪਰ ਕਿਸੇ ਮਹਾਂਪੁਰਖ ਨੇ ਸਮਝਾਇਆ, ਅਖੀਰਲੇ ਬੱਚੇ ਦਾ ਨਾਮ ਨਾਰਾਇਣ ਰੱਖਿਆ। ਜਦੋਂ ਅੰਤ ਸਮਾਂ ਆਇਆ, ਨਾਰਾਇਣ ਪੁੱਤਰ ਕਹਿ ਕੇ ਆਵਾਜ਼ ਮਾਰੀ ਤੇ ਇਸੇ ਦੇ ਨਾਲ ਹੀ ਉਧਾਰ ਹੋ ਗਈ, ਕਲਿਆਣ ਹੋ ਗਈ। ਇਸੇ ਤਰ੍ਹਾਂ ਗਨਕਾ ਦੀ ਕਲਿਆਣ ਹੋਈ ਹੈ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਤੇ ਇੱਕ ਤੋਤਾ ਦਿੱਤਾ ਕਿ ਲੈ ਬੀਬਾ ਇਸ ਤੋਤੇ ਨੂੰ ਰਾਮ ਨਾਮ ਸਿਖਾਇਆ ਕਰ, ਤੇ ਤੋਤੇ ਨੂੰ ਰਾਮ ਰਾਮ ਸਿਖਾਉਂਦੀ ਆਪਣੀ ਲਿਵ ਉਸ ਇਸਤਰੀ ਦੀ ਪਰਮੇਸ਼ੁਰ ਦੇ ਨਾਲ ਲੱਗ ਗਈ ਤੇ ਉਹਦੀ ਵੀ ਕਲਿਆਣ ਹੋਈ ਹੈ। ਸੋ ਇੱਥੇ ਭਗਤ ਸਾਹਿਬਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਜੀਵਨ ਵਾਲੇ ਜਿਹੜੇ ਕੁਰਾਹੇ ਪੈ ਗਏ, ਲੇਕਿਨ ਪਰਮਾਤਮਾ ਦੇ ਨਾਮ ਨੇ ਉਹਨਾਂ ਦੀ ਵੀ ਕਲਿਆਣ ਕੀਤੀ ਹੈ।
ਤੇਊ ਉਤਰ ਪਾਰ ਭਰੇ ਰਾਮ ਨਾਮ ਲੀਨੇ।
ਤੇਊ ਉਤਰ ਪਾਰ ਭਰੇ, ਦੇਖੋ ਉਹ ਫੇਰ ਵੀ ਪਾਰ ਉਤਰ ਗਏ, ਫੇਰ ਵੀ ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਗੁਰਬਾਣੀ ਦੇ ਵਿੱਚ ਉਹਨਾਂ ਦਾ ਜ਼ਿਕਰ ਆ ਗਿਆ, ਸਫਲ ਹੋ ਗਿਆ ਜੀਵਨ, ਉਹਨਾਂ ਦੀ ਯਾਤਰਾ ਸਫਲ ਹੋ ਗਈ ਸੰਸਾਰਕ। ਕਿਉਂ? ਕਿਉਂਕਿ ਰਾਮ ਨਾਮ ਲੀਨੇ, ਉਹਨਾਂ ਨੇ ਰਮੇ ਹੋਏ ਰਾਮ ਪਰਮਾਤਮਾ ਦਾ ਨਾਮ ਲਿਆ ਹੈ। ਇਸ ਕਰਕੇ ਅਸੀਂ ਵੀ ਅਰਦਾਸ ਕਰਨੀ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਜਿਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ। ਇਹ ਅਰਦਾਸ ਹਰ ਰੋਜ਼ ਕਰਿਆ ਕਰੀਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਦਿਲੋਂ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ, ਕਦੇ ਵੀ ਖਾਲੀ ਨਹੀਂ ਜਾਂਦੀ। ਭਾਵਨਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ, ਸਤਿਗੁਰ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਤੇ ਭਗਤ ਕਬੀਰ ਸਾਹਿਬ ਕਹਿ ਰਹੇ ਹਨ, ਤੇਊ ਉਤਰ ਪਾਰ ਪਰੇ, ਦੇਖ ਭਾਈ ਉਹ ਉਤਰ ਗਏ ਪਾਰ ਸੰਸਾਰ ਸਾਗਰ ਤੋਂ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਹੈ, ਜਿਨ੍ਹਾਂ ਨੇ ਸਿਮਰਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੇ ਪਿੱਛੇ ਸਿਮਰਿਆ ਹੈ ਉਹਨਾਂ ਦੀ ਵੀ ਕਲਿਆਣ ਹੋਈ ਹੈ, ਜਿਹੜੇ ਹੁਣ ਸਿਮਰਨਗੇ ਉਹਨਾਂ ਦੀ ਵੀ ਕਲਿਆਣ ਹੋਵੇਗੀ, ਜਿਹੜੇ ਆਉਣ ਵਾਲੇ ਸਮੇਂ ਵਿੱਚ ਸਿਮਰਦੇ ਰਹਿਣਗੇ ਉਹਨਾਂ ਦੀ ਵੀ ਕਲਿਆਣ ਹੋਵੇਗੀ। ਪਾਤਸ਼ਾਹ ਨੇ ਬਾਣੀ ਅੰਦਰ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਹੋ ਚੁੱਕੇ ਗੁਜ਼ਰ ਚੁੱਕੇ ਸਮੇਂ ਦੇ ਅੰਦਰ ਪਰਮਾਤਮਾ ਨੂੰ ਸਿਮਰਿਆ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ,
ਸੁਕਰ ਕੁਕਰ ਜੋਨ ਭ੍ਰਮੇ ਤਉ ਲਾਜਨ ਆਈ।
ਭਗਤ ਕਬੀਰ ਸਾਹਿਬ ਸਾਡੇ ਮਨ ਦੇ ਅੰਦਰ ਨਾਮ ਦੀ ਦ੍ਰਿੜਤਾ ਕਰਵਾਉਂਦੇ ਹੋਏ ਬਖਸ਼ਿਸ਼ ਕਰ ਰਹੇ ਹਨ, ਭਾਈ ਜਿਸ ਦੇਹੀ ਜਿਸ ਘਰ ਜਿਸ ਸਰੀਰ ਵਿੱਚ ਤੂੰ ਅੱਜ ਬੈਠਾ ਹੋਇਆ ਹੈ ਨਾ, ਕੱਲ ਇਹਦੇ ਵਿੱਚ ਨਹੀਂ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤੇਰੇ ਕੋਲ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖ, ਸੂਕਰ ਕੂਕਰ ਜੋਨ ਭ੍ਰਮੇ, ਕਿਹੜੀਆਂ ਜੋਨੀਆਂ ਦੇ ਵਿੱਚੋਂ ਲੰਘ ਕੇ ਆਇਆ ਹੈ, ਕੁੱਤਿਆਂ ਦੀਆਂ ਕੂਕਰ ਕੁੱਤਿਆਂ ਦੀਆਂ ਸੂਰ ਸੂਰਾਂ ਦੀਆਂ ਜੋਨੀਆਂ ਦੇ ਵਿੱਚ ਭ੍ਰਮੇ ਭਰਮਦਾ ਹੋਇਆ ਤੈਨੂੰ ਇਹ ਦੇਹੀ ਪ੍ਰਾਪਤ ਹੋਈ ਹੈ, ਤਉ ਲਾਜ ਨਾ ਆਈ, ਫਿਰ ਵੀ ਤੈਨੂੰ ਲਾਜ ਨਹੀਂ ਆ ਰਹੀ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਕੀ ਸੀ, ਤੂੰ ਕਿਹੜੀਆਂ ਜੋਨੀਆਂ ਦੇ ਵਿੱਚ ਸੀ, ਤੇਰੇ ਤੇ ਬਖਸ਼ਿਸ਼ ਹੋਈ, ਗੁਰੂ ਕਿਰਪਾ ਹੋਈ, ਪਰਮੇਸ਼ਵਰ ਦੀ ਦਇਆ ਦ੍ਰਿਸ਼ਟੀ ਹੋਈ ਤੇ ਤੈਨੂੰ ਅੱਜ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨਹ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਸਤਿਗੁਰ ਕਹਿੰਦੇ ਪਰਮੇਸ਼ਵਰ ਇਹ ਮਨੁੱਖ ਨਾਦਾਨ ਹੈ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹਦੇ ਵਿੱਚ ਬੜੇ ਔਗਣ ਹਨ, ਇਹ ਤੇਰਾ ਜੀਵ ਤੇਰੇ ਤੋਂ ਥਿੜਕਿਆ ਹੋਇਆ ਭੁੱਲਿਆ ਹੋਇਆ ਹੈ, ਪਰਮਾਤਮਾ ਫੇਰ ਬਖਸ਼ਿਸ਼ ਕਰ, ਇਹਦੇ ਤੇ ਕਿਰਪਾ ਕਰ, ਇਹਦੀ ਕਲਿਆਣ ਹੋ ਜਾਵੇ।
ਰਾਮ ਨਾਮ ਛਾੜ ਅੰਮ੍ਰਿਤ ਕਾਹੀ ਬੇਖ ਖਾਈ।
ਰਾਮ ਨਾਮ, ਰਮੇ ਹੋਏ ਰਾਮ ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ, ਜੋ ਅੰਮ੍ਰਿਤ ਹੈ, ਮ੍ਰਿਤਯੂ ਦੇ ਭੈ ਤੋਂ ਰਹਿਤ ਕਰਨ ਵਾਲਾ ਹੈ, ਜੋ ਸਦ ਜੀਵਨ ਦੇਣ ਵਾਲਾ ਹੈ, ਉਸ ਨੂੰ ਤਿਆਗ ਕਰਕੇ ਕਾਹੇ ਬਿਖ ਖਾਈ, ਕਾਹੇ ਵਿਸ਼ਿਆਂ ਵਿਕਾਰਾਂ ਦੀ ਵਿਓ ਜ਼ਹਿਰ ਤੂੰ ਖਾ ਰਿਹਾ ਹੈ, ਈਰਖਾ ਨਿੰਦਾ ਚੁਗਲੀ ਔਗਣਾ ਰੂਪ ਜ਼ਹਿਰ ਤੂੰ ਖਾ ਰਿਹਾ ਹੈ, ਕੀ ਕਾਰਨ ਹੈ, ਇਹਨਾਂ ਵਿੱਚ ਤੇਰਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਭਗਤ ਕਬੀਰ ਸਾਹਿਬ ਕਹਿੰਦੇ ਦੱਸ ਤੇ ਸਹੀ, ਕਿਉਂ ਤੂੰ ਵਿਸ਼ਿਆਂ ਵਿਕਾਰਾਂ ਦੀ ਵਿਓ ਖਾ ਰਿਹਾ ਹੈ, ਇਹਦੇ ਵਿੱਚ ਸਿਵਾਏ ਬਦਨਾਮੀ ਤੋਂ, ਇਹਦੇ ਵਿੱਚ ਸਿਵਾਏ ਦੁੱਖ ਤੋਂ ਹੋਰ ਕੁਛ ਵੀ ਨਹੀਂ ਹਾਸਲ ਹੋਵੇਗਾ, ਕੋਈ ਸੁੱਖ ਨਹੀਂ ਪ੍ਰਾਪਤ ਹੋਵੇਗਾ। ਇਸ ਕਰਕੇ ਤੂੰ ਦੱਸ ਤੇ ਸਹੀ ਵੀ ਪਰਮੇਸ਼ਵਰ ਦਾ ਨਾਮ ਜੋ ਸਾਰੀਆਂ ਬਖਸ਼ਿਸ਼ਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ, ਉਹਨੂੰ ਛੱਡਿਆ ਹੋਇਆ ਹੈ ਤੇ ਵਿਓ ਦੇ ਨਾਲ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਵਿਖਿਆ ਤੈਨੂੰ ਮਿੱਠੀ ਲੱਗਦੀ ਹੈ, ਅੰਮ੍ਰਿਤ ਗੁਰੂ ਦਾ ਤੈਨੂੰ ਕੌੜਾ ਲੱਗਦਾ ਹੈ, ਕਿਉਂ ਤੂੰ ਇਸ ਕੰਮ ਨੂੰ ਕਰਦਾ ਹੈ।
ਤਾਜੂ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ।
ਭਗਤ ਕਬੀਰ ਸਾਹਿਬ ਕਹਿੰਦੇ ਭਾਈ ਤਜ ਤਿਆਗ ਦੇ, ਛੱਡ ਦੇ ਭਰਮ, ਭਰਮ ਜੋ ਕਰਮ ਤੈਨੂੰ ਭਰਮਾਂ ਦੇ ਵਿੱਚ ਪਾ ਰਹੇ ਹਨ, ਪਰਮੇਸ਼ਵਰ ਤੋਂ ਤੋੜ ਰਹੇ ਹਨ, ਉਹਨਾਂ ਨੂੰ ਤਿਆਗ, ਉਹਨਾਂ ਨੂੰ ਛੱਡਣਾ ਕਰ। ਐਸੇ ਕਰਮ ਜੋ ਭਰਮ ਭੁਲੇਖਿਆਂ ਵਿੱਚ ਰੱਖਦੇ ਹੋਣ ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਬਿਧਨ ਖੇਦ, ਮਨੋ ਸਿਮਰਤੀ ਆਦਿਕ ਗ੍ਰੰਥਾਂ ਦੇ ਵਿੱਚ ਕੁਛ ਕਰਮਾਂ ਨੂੰ ਕਰਨ ਦਾ ਤੇ ਕੁਛ ਨੂੰ ਨਾ ਕਰਨ ਦਾ ਜੋ ਉਪਦੇਸ਼ ਹੈ, ਇਹਨਾਂ ਦੇ ਵਿੱਚੋਂ ਨਿਕਲ ਤੇ ਪਰਮੇਸ਼ਵਰ ਦਾ ਨਾਮ ਸਿਮਰ, ਪਰਮਾਤਮਾ ਦਾ ਨਾਮ ਜਪ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਭਗਤ ਕਬੀਰ ਸਾਹਿਬ ਕਹਿੰਦੇ ਰਾਮ ਕਰ ਸਨੇਹੀ, ਰਮੇ ਹੋਏ ਰਾਮ ਦੇ ਨਾਲ ਸਨੇਹ ਕਰ, ਪ੍ਰੇਮ ਕਰ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਉਹ ਨਾਤਾ ਹੈ ਜਿਹਦੇ ਵਿੱਚ ਮੈਂ ਪਰੇ ਹੋ ਜਾਏ, ਜਿਹਦੇ ਵਿੱਚ ਪਰਮੇਸ਼ਵਰ ਦਾ ਵਾਸਾ ਹੋਵੇ। ਸੋ ਆਓ, ਜੋ ਲੜੀਵਾਰ ਸ਼ਬਦ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹੁਣ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ।
ਰਾਮ ਕਲੀ ਮਹੱਲਾ ਪਹਿਲਾ, जग प्रबुद्ध है मड़ी पधावह।
जग प्रबुद्ध है, गुरु नानक देव महाराज सच्चे पातशाह जी का बख्शिश किया होया पावन उपदेश रामकली राग दे अंदर साहिब श्री गुरु नानक ग्रंथ साहिब महाराज जी दे पावन 903 अंग दे उपर सुभाए मान है। जदों गुरु नानक देव महाराज सच्चे पातशाह जी गोरख मता वर्तमान दे विच नानक मता जिसनों असीं कहिंदे हां उस थां ते जोगियां दे नाल सिद्धां दे नाल चर्चा कीती, उस समय पातशाह जी ने यह पावन अष्टपदी शब्द उचार के उपदेश बख्शिश कीता। सतगुर कहिंदे सिद्ध पुरशो सिद्ध लोको हे जोगियो मन जग प्रबुद्ध, तुसीं जग नूं ते पर विशेष करके बुद्ध ज्ञान उपदेश करदे हो मड़ी बंधावह, पर आप तुसीं अपने मठ मड़ी आदक जिहड़े हन उह बनाए होए हन, अपनी पूजा प्रतिष्ठा दे वास्ते तुसीं अपने अस्थान बनाए होए हन। इस प्रकार तुसीं परमेश्वर दे नाम तो परमेश्वर दी प्राप्ति तो दूर हो पर दुनिया नूं तुसीं उपदेश करदे हो।
आसन त्याग काहे सच पावहि,
निज साख्यात निज स्वरूप दी साख्यात रूपी स्थितता त्याग करके छड करके या मन दी एकाग्रता रूपी आसन छड करके काहे सच पावहि, किस प्रकार तुसीं सच परमेश्वर नूं पा सकदे हो भाव नहीं पा सकते।
ममता मोह कामन हितकारी,
सिद्ध योग मत दे अंदर आई हुई गिरावट नूं इत्थे गुरु नानक साहिब जी ने उन्हां दे सामने प्रगट कीता कि देखो तुहाडे अंदर चेले आदक बनाउण दी ममता है, पदार्थ आदक इकट्ठे करन दा मोह है, डेरे आदक बनाउण दा मोह है, ते कामन हितकारी ते कामन इस्त्रियां दे विच वी तुसीं लुभाए मान हो, हित करदे हो, उन्हां दा पक्ष रखदे हो।
ना आओ तूती ना संसारी,
ना ते तुसी विरक्त हो सके साधु रूप हो सके, क्योंकि साध नाम निर्मल जाके कर्म, ना ते तुसी विरक्त साधु हो सके ते ना ही तुसी ग्रस्ती हो सके हो।
जोगी बैस रहो दुबदा दुख भागा,
गुरु नानक देव महाराज सच्चे पातशाह कहिंदे हे भाई जोगियो बैस रहो निज स्वरूप दी साख्यात रूप आसन ते बैस रहो तां कि तुहाडा जो दुबदा दुचिती वाली जो अवस्था है ओ नाश हो सके।
घर घर मागत लाज ना लागा,
घर घर जाके तुसी मंगदे हो भिख्या लैंदे हो पदार्थां दी इच्छा रखदे हो तुहानू शर्म नहीं आउंदी।
रहाउ गावह गीत नचिनह आप,
मन प्रबोधन दे वास्ते दुनिया नूं रिझावण दे वास्ते मगर लाण वास्ते तुसी गीत गाउंदे हो, अलख निरंजन अलख अलख दा जाप करदे हो, अपना आपा तुसी चीन दे नहीं हो, तुहानू अपने निज स्वरूप दी सोझी नहीं है।
क्यों लागी निवरै प्रताप,
क्यों लागी निवरै, इस प्रकार जो लगी हुई तृष्णा आदक दी तपश है जो माया लगी हुई है वह किवें निवर सकती है प्रताप, पर विशेष करके जो ताप दुखदायक है।
मुरकै शब्द रचै मन पाई,
गुरु दे शब्द दे द्वारा गुरु दे उपदेश दे द्वारा जदों मन रुचदा है मन तदाकार हुंदा है उपदेश नूं मनन दे वास्ते, फिर पाए मन दे अंदर प्रेम पैदा हुंदा है।
या सहज विचारी खाई,
सतगुर कहिंदे जोगी पुरखो भिख्या सहज सहज स्वरूप दे विच रहन रूप भिख्या लेना करो, विचारी खाए ते गुरु उपदेश नूं विचारन रूप जो शब्द उपदेश कमान रूप जो खाना है भोजन है ओ करो।
भस्म चढ़ाई करहे पाखंड,
भस्म आदक लगा करके तुसी पखंड करदे हो दुनिया नूं दिखाउंदे हो।
आया मोहे सहे जम डंड,
माया आदक पदार्थां दे मोह विच फसे होए हो सहे जम डंड, अखीर नूं तुहानूं जमां दे वस ही पैणा पवेगा।
उटै खापर पीख ना पाई,
फुट है खापर तुहाडा मन रूपी खप्पर भांडा जो है ओ श्रद्धा भावना दे वल्लों टुट्टिया होया है, इस करके तुहानू प्रेम रूपी भिख्या परमेश्वर वल्लों प्राप्त नहीं है।
बंधन बाधिया आवै जाए,
ऐसा जो जोगी जीव है ओ बंधन बाधिया माया आदक मोह आदक दे बंधना दे विच बद्धा होया जमदा ते मरदा ही रहेगा।
बिंद न रखे जती कहावा ही,
ਬਿੰਦ ਨਾ ਰੱਖ ਹੈ। ਸੱਤ ਨੂੰ ਤੁਸੀਂ ਕਾਇਮ ਨਹੀਂ ਰੱਖ ਸਕਦੇ, ਜਤ ਨੂੰ ਤੁਸੀਂ ਕਾਇਮ ਨਹੀਂ ਰੱਖਿਆ ਹੋਇਆ, ਪਰ ਆਪਣੇ ਆਪ ਨੂੰ ਲੋਕ ਦਿਖਾਵੇ ਦੇ ਵਾਸਤੇ ਤੁਸੀਂ ਜਤੀ ਕਹਾਉਂਦੇ ਹੋ।
ਆਈ ਮਾਗਤ ਤ੍ਰੈ ਲੁਭਾਵਹੀ,
ਪਿੰਡਾਂ ਵਿੱਚ ਘਰਾਂ ਵਿੱਚ ਜਾ ਕੇ ਇਸਤਰੀਆਂ ਤੋਂ ਮੰਗਦੇ ਹੋ, ਤੇ ਇਸ ਤਰ੍ਹਾਂ ਤੁਸੀਂ ਤ੍ਰੈ ਤ੍ਰੈ ਗੁਣਾਂ ਦੇ ਵਿੱਚ, ਰਾਜਸ ਤਾਮਸ ਸਤਕ ਆਦਿਕ ਗੁਣਾਂ ਦੇ ਵਿੱਚ ਲੁਭਾਏ ਮਾਨ ਹੋ।
ਨਿਰਦਇਆ ਨਹੀਂ ਜੋਤ ਉਜਾਲਾ,
ਨਿਰਦਇਆ ਤੁਹਾਡਾ ਮਨ ਦਇਆ ਤੋਂ ਰਹਿਤ ਹੋਇਆ ਹੈ, ਨਹੀਂ ਜੋਤ ਉਜਾਲਾ ਜਿਸ ਕਰਕੇ ਤੁਹਾਡੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਜੋਤ ਰੂਪ ਪ੍ਰਕਾਸ਼ ਉਜਾਲਾ ਜੋ ਹੈ ਉਹ ਨਹੀਂ ਹੋ ਰਿਹਾ।
ਬੂਡਤ ਬੂਡੇ ਸਰਬ ਜੰਜਾਲਾ,
ਬੂਡਤ ਬੂਡੇ ਤੇ ਡੁੱਬਦੇ ਡੁੱਬਦੇ ਵਿਸ਼ਿਆਂ ਵਿਕਾਰਾਂ ਦੇ ਜਲ ਅੰਦਰ ਤੁਸੀਂ ਸਰਬ ਜੰਜਾਲਾ, ਸਾਰੇ ਜੰਜਾਲ ਮਾਇਆ ਆਦਿਕ ਦੇ ਤੁਹਾਨੂੰ ਲੱਗੇ ਹੋਏ ਹਨ ਤੇ ਤੁਸੀਂ ਸੰਸਾਰ ਸਾਗਰ ਦੇ ਅੰਦਰ ਹੀ ਡੁੱਬ ਜਾਓਗੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਨਕ ਮਤੇ ਵਾਲੇ ਸਥਾਨ ਤੇ ਉਹਨਾਂ ਜੋਗੀ ਲੋਕਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੇ ਧਰਮ ਦਾ ਪਹਿਰਾਵਾ ਹੈ ਤੇ ਕਰਮ ਵੀ ਧਰਮ ਅਨੁਸਾਰ ਹੀ ਹੋਣੇ ਚਾਹੀਦੇ ਹਨ। ਧਾਰਮਿਕ ਮਨੁੱਖ ਦਾ ਕਰਮ ਹੈ ਧਰਮ ਦਾ ਪਸਾਰਾ ਕਰੇ, ਜੋ ਹੈ ਉਹਦੇ ਅਨੁਸਾਰ ਹੀ ਦੁਨੀਆਂ ਨੂੰ ਦਿਖਾਏ, ਨਾ ਕਿ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਲੋਕਾਂ ਦੇ ਵਾਸਤੇ ਹੋਰ ਤੇ ਆਪਣੇ ਵਾਸਤੇ ਹੋਰ। ਐਸਾ ਪੁਰਖ ਕਦੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦਾ। ਸੋ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਨਵਾਈਏ ਸੀਸ, ਸਿਜਦਾ ਕਰੀਏ ਸਤਿਗੁਰ ਨੂੰ, ਪਿਆਰ ਨਾਲ ਪੜ੍ਹ ਲਈਏ ਸਭ ਰਾਜਨ ਕੇ ਰਾਜਾ ਜਾ, ਸਭ ਰਾਜਨ ਕੇ ਰਾਜਾ,
ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ,
ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ,
ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
ਸਤਿਗੁਰੂ ਕਿਰਪਾ ਕਰਨ, ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਸਮੂਹ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਦੇ ਵਜ਼ੀਰ ਸੇਵਾਦਾਰ, ਮੁੱਖ ਸੇਵਾਦਾਰ ਭਾਈ ਬਾਬਾ ਜਗਤਾਰ ਸਿੰਘ ਜੀ ਦਾ, ਹੈੱਡ ਗ੍ਰੰਥੀ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬੁਲਾਓ ਫਤਿਹ, ਬਖਸ਼ੋ ਆਸੀਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੱਖ ਹੈ ਜਤੀ ਕਹਾਵਾਹੀ, ਮਾਈ ਮੰਗ ਤੂ ਤ੍ਰੈ ਲੁਭਾਵਾਹੀ, ਨਿਰਦਇਆ ਨਹੀਂ ਜੋਤ ਉਜਾਲਾ, ਬੂਡਤ ਬੂਡੇ ਸਰਬ ਜੰਜਾਲਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।